ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਸਾ ਬਾਣੀ ਸ੍ਰੀ ਨਾਮ ਦਿਓ ਜੀ ਕੀ। ਏਕ ਅਨੇਕ ਵਿਆਪਕ ਪੂਰਕ, ਜਤ ਦੇਖੋ ਤਤ ਸੋਈ, ਮਾਇਆ ਚਿੱਤਰ ਬਚਿੱਤਰ ਬਿਮੋਹਿਤ, ਬਿਰਲਾ ਬੂਝੈ ਕੋਈ। ਏਕ ਅਨੇਕ ਵਿਆਪਕ ਪੂਰਕ, ਜਤ ਦੇਖੋ ਤਤ ਸੋਈ, ਮਾਇਆ ਚਿੱਤਰ ਬਚਿੱਤਰ ਬਿਮੋਹਿਤ, ਬਿਰਲਾ ਬੂਝੈ ਕੋਈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ ਰਹਾਉ। ਜਲ ਤਰੰਗ ਅਰ ਫੇਨ ਬੁੱਧ ਬੁਧਾ, ਜਲ ਤੇ ਭਿੰਨ ਨਾ ਹੋਈ। ਇਹੋ ਪਰਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਤ ਆਨ ਨਾ ਹੋਈ। ਮਿਥਿਆ ਭਰਮ ਅਰ ਸੁਪਨ ਮਨੋਰਥ, ਸਤ ਪਦਾਰਥ ਜਾਣਿਆ। ਸੁਕ੍ਰਿਤ ਮਨਸਾ ਗੁਰ ਉਪਦੇਸੀ, ਜਾਗਤ ਹੀ ਮਨ ਮਾਨਿਆ। ਕਹਿਤ ਨਾਮ ਦਿਓ ਹਰ ਕੀ ਰਚਨਾ, ਦੇਖੋ ਹਿਰਦੈ ਵਿਚਾਰੀ। ਘਟ ਘਟ ਅੰਤਰ ਸਰਬ ਨਿਰੰਤਰ, ਕੇਵਲ ਏਕ ਮੁਰਾਰੀ। ਕਹਿਤ ਨਾਮ ਦਿਓ ਹਰ ਕੀ ਰਚਨਾ, ਦੇਖੋ ਹਿਰਦੈ ਵਿਚਾਰੀ। ਘਟ ਘਟ ਅੰਤਰ ਸਰਬ ਨਿਰੰਤਰ, ਕੇਵਲ ਏਕ ਮੁਰਾਰੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਸਾ ਬਾਣੀ ਸ੍ਰੀ ਨਾਮ ਦਿਓ ਜੀ ਕੀ। ਏਕ ਅਨੇਕ ਵਿਆਪਕ ਪੂਰਕ, ਜਤ ਦੇਖੋ ਤਤ ਸੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਆਸਾ ਰਾਗ ਦੀ ਭਗਤ ਬਾਣੀ ਵਿੱਚ ਹੈ। ਪਿੱਛੇ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੀ ਬਾਣੀ ਦੀ ਕਥਾ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਹੁਣ ਅੱਗੇ ਭਗਤ ਨਾਮਦੇਵ ਜੀ ਦੀ ਕਥਾ, ਭਗਤ ਨਾਮਦੇਵ ਜੀ ਦੀ ਬਾਣੀ ਦੀ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਭਗਤ ਨਾਮਦੇਵ ਜੀ ਭਾਵੇਂ ਜਾਤ ਦੇ ਛਿੰਬੇ ਸਨ, ਔਰ ਉਹਨਾਂ ਨੇ ਆਪਣੀ ਕਿਰਤ ਵਿਰਤ ਕਰਦਿਆਂ ਹੋਇਆ ਵਾਹਿਗੁਰੂ ਦੀ ਭਗਤੀ ਕੀਤੀ। ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਹੁਣ ਜਦੋਂ ਸਾਰੇ ਪਾਸੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਦੇ ਪ੍ਰਤੱਖ ਦਰਸ਼ਨ ਦੀ ਦਾਰੇ ਹੋਣ ਲੱਗੇ, ਤਾਂ ਬੇਅੰਤ ਸੰਗਤਾਂ ਨੇ, ਜਗਿਆਸੂਆਂ ਨੇ ਭਗਤ ਨਾਮਦੇਵ ਜੀ ਨੂੰ, ਭਗਤਾਂ ਦਾ, ਬ੍ਰਹਮ ਗਿਆਨੀਆਂ ਦਾ, ਮਹਾਂਪੁਰਖਾਂ ਦਾ ਦਰਜਾ ਦਿੱਤਾ ਹੈ। ਸੋ ਭਗਤ ਨਾਮਦੇਵ ਜੀ ਜੋ ਆਪਣੀ ਬ੍ਰਹਮ ਦ੍ਰਿਸ਼ਟੀ ਦੀ ਅਵਸਥਾ ਪ੍ਰਾਪਤ ਹੋਈ ਹੈ, ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਉਹਦਾ ਇਸ ਸ਼ਬਦ ਦੇ ਵਿੱਚ ਨਿਰਣਾ ਕਰ ਰਹੇ ਹਨ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਾਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ ਰਹਾਉ। ਭਗਤ ਨਾਮਦੇਵ ਜੀ ਫਰਮਾਉਂਦੇ ਹਨ, ਹੈ ਗੁਰਮੁਖੋ, ਸਾਨੂੰ ਤੇ ਦੇਸ਼ ਕਾਲ ਰੂਪ ਸੰਸਾਰ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪ੍ਰਤੱਖ ਦਰਸ਼ਨ ਦੀਦਾਰੇ ਹੋ ਰਹੇ ਹਨ। ਸਭ ਗੋਬਿੰਦ ਹੈ, ਸਾਡੀ ਦ੍ਰਿਸ਼ਟੀ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਸਰਵ ਰੂਪ ਦੇ ਵਿੱਚ ਅਨੁਭਵ ਹੋ ਰਿਹਾ ਹੈ, ਆਦਿ ਕਾਲ ਦੇ ਅੰਦਰ ਵੀ ਅਤੇ ਵਰਤਮਾਨ ਕਾਲ ਦੇ ਅੰਦਰ ਵੀ ਸਭ ਗੋਬਿੰਦ ਹੈ। ਸਾਨੂੰ ਹਰ ਚੀਜ਼ ਉਸ ਗੋਬਿੰਦ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੀ ਨਜ਼ਰ ਆਉਂਦੀ ਹੈ ਅਤੇ ਭਵਿੱਖਤ ਕਾਲ ਦੇ ਅੰਦਰ ਵੀ ਗੋਬਿੰਦ ਬਿਨ ਨਹੀਂ ਕੋਈ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਸਾਨੂੰ ਕੋਈ ਦਿਖਾਈ ਹੀ ਨਹੀਂ ਦਿੰਦਾ। ਭਾਵ ਤਿੰਨੇ ਕਾਲਾਂ ਦੇ ਅੰਦਰ ਮਨ ਬਾਣੀ ਸਰੀਰ ਕਰਕੇ ਸਭ ਤਰ੍ਹਾਂ ਦੇ ਨਾਲ ਸਾਨੂੰ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੀ ਪ੍ਰਤੱਖ ਦਰਸ਼ਨ ਦੀਦਾਰੇ ਹੋ ਰਹੇ ਹਨ। ਦੋਏ ਦੋਏ ਲੋਚਨ ਪੇਖਾ, ਹਉ ਹਰ ਬਿਨ ਔਰ ਨਾ ਦੇਖਾ, ਨੈਣ ਰਹੇ ਰੰਗ ਲਾਈ, ਅਬ ਬੇ ਗੱਲ ਕਹਿਣ ਨਾ ਜਾਈ। ਲੋ ਭਗਤ ਜੀ ਅੱਗੇ ਦ੍ਰਿਸ਼ਟਾਂਤ ਦਿੰਦੇ ਹਨ, ਸੂਤ ਏਕ ਮਾਨ ਸਤ ਸਹੰਸ ਜੈਸੇ, ਜਿਵੇਂ ਕੋਈ ਮੋਤੀਆਂ ਦਾ ਹਾਰ ਪਰੋਇਆ ਹੋਵੇ, ਭਾਵੇਂ ਉਹ ਮੋਤੀ ਸੈਂਕੜੇ ਤੇ ਹਜ਼ਾਰਾਂ ਵੀ ਕਿਉਂ ਨਾ ਹੋਣ। ਸੱਤ ਸੌ ਨੂੰ ਕਹਿੰਦੇ ਨੇ ਸਹੰਸ, ਹਜ਼ਾਰ ਨੂੰ ਕਹਿੰਦੇ ਹਨ। ਮਨ ਦਾ ਅਰਥ ਹੈ ਮਣੀਆਂ ਭਾਵ ਮੋਤੀ। ਮੋਤੀ ਭਾਵੇਂ ਸੈਂਕੜੇ ਤੇ ਹਜ਼ਾਰਾਂ ਵੀ ਕਿਉਂ ਨਾ ਹੋਵਣ, ਪਰ ਉਹਨਾਂ ਵਿੱਚ ਸੂਤ ਤਾਂ ਇੱਕ ਹੀ ਹੁੰਦਾ ਹੈ ਨਾ। ਇਸੇ ਤਰ੍ਹਾਂ ਓਤ ਪੋਤ ਪ੍ਰਭ ਸੋਈ, ਤਾਣੇ ਪੇਟੇ ਵਾਂਗ ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੇ ਵਿੱਚ ਮਿਲਿਆ ਹੋਇਆ ਹੈ। ਲਓ ਹੁਣ ਆਰੰਭ ਤੋਂ ਭਗਤ ਨਾਮਦੇਵ ਜੀ ਫਰਮਾਉਂਦੇ ਹਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਵਸੂ ਨਿਰਦੇਸ਼ ਰੂਪ ਮੰਗਲ ਕੀਤਾ ਹੈ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੂ ਰਹਿਤ। ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਆਸਾ ਬਾਣੀ ਸ਼੍ਰੀ ਨਾਮਦੇਵ ਜੀ ਕੀ, ਆਸਾ ਰਾਗ ਦੇ ਅੰਦਰ ਅੱਗੇ ਬਾਣੀ ਸ਼੍ਰੀ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਆਰੰਭ ਹੋ ਰਹੀ ਹੈ। ਲਓ ਆਪ ਸੰਗਤਾਂ ਇਸ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ।
ਏਕ ਅਨੇਕ ਵਿਆਪਕ ਪੂਰਕ, ਜਤ ਦੇਖੋ ਤਤ ਸੋਈ।
ਲੋ ਭਗਤ ਜੀ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਪਰ ਨਾਲ ਹੀ ਕਹਿੰਦੇ ਨੇ ਅਨੇਕ ਵਿਆਪਕ, ਜੋ ਸੰਸਾਰ ਦੇ ਵਿੱਚ ਅਨੇਕਾਂ ਹੀ ਰੰਗ ਰੂਪ ਹਨ, ਉਹਨਾਂ ਸਾਰਿਆਂ ਦੇ ਅੰਦਰ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਵਿਆਪਕ ਹੈ, ਸਮਾਇਆ ਹੋਇਆ ਹੈ, ਪਰਿਪੂਰਨ ਹੈ ਅਤੇ ਪੂਰਕ ਸਭ ਦੀ ਪੂਰਤੀ ਕਰਨ ਵਾਲਾ ਹੈ। ਜਿਹੜਾ ਪੂਰਕ ਸ਼ਬਦ ਹੈ ਇਹਦੇ ਵਿੱਚ ਦੋ ਭਾਵ ਲਏ ਜਾਂਦੇ ਹਨ। ਇੱਕ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਪੇਟ ਪੂਰਤੀ ਕਰਨ ਵਾਲਾ ਹੈ, ਭਾਵ ਪਾਲਣਹਾਰ ਹੈ। ਦੂਸਰਾ ਪੂਰਕ ਦਾ ਅਰਥ ਹੈ ਸਭ ਇੱਛਾ ਪੂਰੀਆਂ ਕਰਨ ਵਾਲਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਜਾ ਕੇ ਵਸ ਹੈ ਕਾਮ ਧੀਨਾ, ਸੋ ਐਸਾ ਹਰ ਧਿਆਈਆ ਮੇਰੇ ਜੀਅੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਭਗਤ ਨਾਮਦੇਵ ਜੀ ਫਰਮਾਉਂਦੇ ਨੇ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਸੰਸਾਰ ਦੇ ਅਨੇਕਾਂ ਰੰਗਾਂ ਰੂਪਾਂ ਦੇ ਵਿੱਚ ਵਿਆਪਕ ਹੈ ਤੇ ਸਭ ਨੂੰ ਰਿਜਕ ਦੇਣ ਵਾਲਾ ਹੈ, ਇੱਛਾ ਪੂਰਕ ਹੈ। ਜਤ ਦੇਖੋ ਤਤ ਸੋਈ, ਮੈਂ ਤੇ ਜਿੱਥੇ ਵੀ ਦੇਖਦਾ ਹਾਂ ਉੱਥੇ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਹੋ ਰਹੇ ਹਨ।
ਮਾਇਆ ਚਿੱਤਰ ਬਚਿੱਤਰ ਬਿਮੋਹਿਤ ਬਿਰਲਾ ਬੂਝੈ ਕੋਈ।
ਲੋ ਭਗਤ ਜੀ ਫਰਮਾਉਂਦੇ ਨੇ ਜਿੰਨੇ ਵੀ ਮਾਇਆ ਦੇ ਬੜੇ ਵਚਿੱਤਰ, ਚਿੱਤਰ ਦਾ ਅਰਥ ਹੈ ਅੱਗੇ ਰੰਗ ਰੂਪ ਹਨ, ਬਿਮੋਹਿਤ ਇਹ ਸਾਰੇ ਜੀਵਾਂ ਦੇ ਮਨਾਂ ਨੂੰ ਵਿਸ਼ੇਸ਼ ਕਰਕੇ ਮੋਹਿਤ ਵੀ ਕਰ ਰਹੇ ਨੇ, ਕਿਉਂਕਿ ਜਿਹੜੇ ਮਾਇਆ ਦੇ ਬੜੇ ਵਚਿੱਤਰ ਰੂਪ ਨੇ ਉਹਨਾਂ ਨੂੰ ਦੇਖ ਕੇ ਹਰ ਜੀਵ ਦਾ ਮਨ ਮੂਰਛਿਤ ਹੋ ਰਿਹਾ ਹੈ, ਲੁਭਾਏ ਮਾਨ ਹੋ ਰਿਹਾ ਹੈ। ਬਿਰਲਾ ਬੂਝੈ ਕੋਈ, ਪਰ ਇਸ ਗੱਲ ਨੂੰ ਕੋਈ ਬਿਰਲਾ ਹੀ ਸਮਝਦਾ ਹੈ। ਕਿਹੜੀ ਗੱਲ ਨੂੰ? ਮਾਇਆ ਬ੍ਰਹਮ ਰਮੈ ਸਭ ਸੰਗ, ਮਾਇਆ ਵੀ ਤੇ ਵਾਹਿਗੁਰੂ ਵੀ ਦੋਵੇਂ ਹੀ ਸਰਬ ਥਾਂ ਵਿਆਪਕ ਹੋ ਰਹੇ ਹਨ। ਜੋ ਦਿਸਣ ਵਾਲੀ ਚੀਜ਼ ਹੈ ਉਹ ਮਾਇਆ ਹੈ, ਜੋ ਦਿਸਣ ਵਾਲੀ ਚੀਜ਼ ਦਾ ਆਧਾਰ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਇਸ ਗੱਲ ਨੂੰ ਕੋਈ ਵਿਰਲਾ ਹੀ ਸਮਝਦਾ ਹੈ।
ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ, ਜੈਸੇ ਓਤ ਪੋਤ ਪ੍ਰਭ ਸੋਈ ਰਹਾਉ।
ਭਗਤ ਜੀ ਫਰਮਾਉਂਦੇ ਹਨ ਸਾਨੂੰ ਤੇ ਤਿੰਨ ਕਾਲਾਂ ਦੇ ਅੰਦਰ ਅਤੇ ਨਾਲ ਹੀ ਦੇਸ਼ ਕਾਲ ਵਸਤੂ ਰੂਪ ਸੰਸਾਰ ਦੇ ਅੰਦਰ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਸਰਵ ਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪ੍ਰਤੱਖ ਦਰਸ਼ਨ ਦੀਦਾਰੇ ਹੋ ਰਹੇ ਨੇ। ਸਾਨੂੰ ਤੇ ਉਸ ਤੋਂ ਬਿਨਾਂ ਹੋਰ ਕੋਈ ਦਿਸਦਾ ਹੀ ਨਹੀਂ। ਜਿਵੇਂ ਮਣੀਆਂ ਅਥਵਾ ਮਨ ਦਾ ਅਰਥ ਹੈ ਮਣਕੇ, ਮਣਕੇ ਚਾਹੇ ਸੈਂਕੜੇ ਤੇ ਹਜ਼ਾਰਾਂ ਵੀ ਕਿਉਂ ਨਾ ਹੋਵਣ, ਪਰ ਉਹਨਾਂ ਵਿੱਚ ਸੂਤ ਤਾਂ ਇੱਕੋ ਹੀ ਹੁੰਦਾ। ਇਸੇ ਤਰ੍ਹਾਂ ਜਿਤਨੇ ਵੀ ਜੀਵ ਨੇ, ਜਿਤਨੇ ਵੀ ਸਰੀਰ ਨੇ, ਜਿਤਨੇ ਵੀ ਰੰਗ ਰੂਪ ਨੇ, ਉਹਨਾਂ ਦੇ ਅੰਦਰ ਓਤ ਪੋਤ ਪ੍ਰਭ ਸੋਈ, ਉਹ ਅਕਾਲ ਪੁਰਖ ਵਾਹਿਗੁਰੂ ਤਾਣੀ ਪੇਟੇ ਵਾਂਗ ਮਿਲਿਆ ਹੋਇਆ ਹੈ।
ਜਲਤ ਰੰਗ ਅਰ ਫੇਨ ਬੁੱਧ ਬੁਧਾ, ਜਲ ਤੇ ਭਿੰਨ ਨਾ ਹੋਈ।
ਰਹਾਉ ਵਿਸਰਾਮ ਦੇ ਕੇ ਭਗਤ ਜੀ ਅੱਗੇ ਹੋਰ ਬੜੀ ਸੁੰਦਰ ਉਦਾਹਰਣ ਦਿੰਦੇ ਹਨ ਬਈ ਕਿਵੇਂ ਸਾਰਾ ਸੰਸਾਰ ਪਰਮੇਸ਼ਰ ਦਾ ਸਰੂਪ ਹੈ। ਭਗਤ ਜੀ ਫਰਮਾਉਂਦੇ ਨੇ ਜਲ ਤਰੰਗ ਜਿਵੇਂ ਜਲ ਦੀਆਂ ਲਹਿਰਾਂ, ਅਰ ਫੇਨ, ਫੇਨ ਦਾ ਅਰਥ ਹੈ ਝੱਗ, ਜਿਵੇਂ ਪਾਣੀ ਦੀਆਂ ਲਹਿਰਾਂ ਅਤੇ ਪਾਣੀ ਦੀ ਝੱਗ। ਬੁਦਬੁਦਾ ਤੀਸਰੇ ਨੰਬਰ ਤੇ ਹੈ ਬੁਲਬੁਲਾ ਪਾਣੀ ਦਾ। ਜਲ ਤੇ ਭਿੰਨ ਨਾ ਹੋਈ, ਇਹ ਪਾਣੀ ਤੋਂ ਵੱਖਰੀ ਤੇ ਇਹਨਾਂ ਦੀ ਕੋਈ ਹੋਂਦ ਹੁੰਦੀ ਹੀ ਨਹੀਂ। ਚਾਹੇ ਲਹਿਰ ਹੈ, ਚਾਹੇ ਝੱਗ ਹੈ, ਚਾਹੇ ਬੁਲਬੁਲਾ ਹੈ, ਪਾਣੀ ਤੋਂ ਬਿਨਾਂ ਤੇ ਇਹਨਾਂ ਦੀ ਵੱਖਰੀ ਹੋਂਦ ਕੋਈ ਹੁੰਦੀ ਹੀ ਨਹੀਂ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਜਲ ਵਾਂਗ ਹੈ, ਤਰੰਗ ਵਾਂਗੂ ਈਸ਼ਵਰ ਹੈ ਤੇ ਝੱਗ ਵਾਂਗੂ ਪ੍ਰਕਿਰਤੀ ਹੈ ਤੇ ਬੁਦਬੁਦਾ ਬੁਲਬੁਲੇ ਵਾਂਗੂ ਜੀਵ ਹੈ, ਪਰ ਇਹਨਾਂ ਸਾਰਿਆਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਵਸ ਰਿਹਾ ਹੈ।
ਇਹੋ ਪਰਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਤ ਆਨ ਨਾ ਹੋਈ।
ਤਨ ਭਗਤ ਨਾਮਦੇਵ ਜੀ ਹਨ, ਕਹਿੰਦੇ ਨੇ ਇਹ ਜਿਹੜਾ ਪ੍ਰਪੰਚ ਸੰਸਾਰ ਹੈ ਇਹ ਅਕਾਲ ਪੁਰਖ ਵਾਹਿਗੁਰੂ ਦੀ ਲੀਲਾ ਹੈ, ਉਹਦੀ ਇਹ ਖੇਡ ਹੈ, ਵਿਚਰਤ ਆਨ ਨਾ ਹੋਈ। ਜਦੋਂ ਆਪਾਂ ਵਿਚਾਰ ਕਰਕੇ ਦੇਖਦੇ ਹਾਂ, ਵਿਚਰਤ ਦਾ ਅਰਥ ਹੈ ਜਦੋਂ ਵਿਚਾਰ ਕਰਕੇ ਦੇਖਦੇ ਹਾਂ, ਆਨ ਨਾ ਹੋਈ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਚੀਜ਼ ਰਹਿੰਦੀ ਹੀ ਨਹੀਂ, ਹੋਰ ਕੋਈ ਚੀਜ਼ ਅਨੁਭਵ ਹੁੰਦੀ ਹੀ ਨਹੀਂ। ਜਿਵੇਂ ਸਤਿਗੁਰੂ ਮਹਾਰਾਜ ਨੇ ਇੱਕ ਥਾਂ ਤੇ ਬਾਜੀਗਰ ਦਾ ਦ੍ਰਿਸ਼ਟਾਂਤ ਦਿੱਤਾ ਹੈ, ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਏਖ ਦਿਖਲਾਈ, ਸੰਗ ਉਤਾਰ ਥੰਮਿਓ ਪਾਸਾਰਾ, ਤਬ ਏਕੋ ਏਕੰਕਾਰਾ। ਜਦੋਂ ਕੋਈ ਬਾਜੀਗਰ ਕੋਈ ਖੇਡ ਖੇਡਦਾ ਹੈ, ਕਈ ਤਰ੍ਹਾਂ ਦੇ ਸਵਾਂਗ ਆਪਣੇ ਬਣਾ ਲੈਂਦਾ, ਪਰ ਜਦੋਂ ਆਪਣੀ ਖੇਡ ਨੂੰ ਸੰਕੋਚਦਾ ਹੈ, ਸਮੇਟ ਲੈਂਦਾ ਹੈ, ਫਿਰ ਉਹੀ ਬਾਜੀਗਰ ਹੀ ਕੇਵਲ ਇਕੱਲਾ ਰਹਿ ਜਾਂਦਾ। ਇਸੇ ਤਰ੍ਹਾਂ ਇਹ ਸੰਸਾਰ ਵਾਹਿਗੁਰੂ ਪਰਮੇਸ਼ਰ ਦੀ ਲੀਲਾ ਹੈ, ਉਹਦੀ ਇਹ ਖੇਡ ਹੈ। ਜਦੋਂ ਵਿਚਾਰ ਕਰਕੇ ਦੇਖੋਗੇ, ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਚੀਜ਼ ਹੈ ਹੀ ਨਹੀਂ ਹੈ।
ਮਿਥਿਆ ਭਰਮ ਅਰ ਸੁਪਨ ਮਨੋਰਥ, ਸਤ ਪਦਾਰਥ ਜਾਣਿਆ।
ਲੋ, ਜਿਹੜੇ ਪ੍ਰਾਚੀਨ ਵਿਦਵਾਨ ਸਨ ਉਹਨਾਂ ਨੇ ਦੋ ਵਾਦ ਕਲਪੇ ਹੋਏ ਹਨ, ਇੱਕ ਵਿਵਰਤਵਾਦ ਹੈ, ਦੂਸਰਾ ਪ੍ਰਣਾਮਵਾਦ ਹੈ। ਵਿਵਰਤਵਾਦ ਦੇ ਬਾਰੇ ਤਾਂ ਉਹਨਾਂ ਵਿਦਵਾਨਾਂ ਨੇ ਲਿਖਿਆ ਹੈ, ਅਧਿਸ਼ਟਾਨੀ ਸਮਸਤਾ ਅੰਥ ਭਾਵਾ ਵਿਵਰਤਾ। ਜੋ ਅਧਿਸ਼ਟਾਨ ਹੈ, ਜਿਹੜਾ ਉਹਦੇ ਬਰਾਬਰ ਸੱਤਾ ਵਾਲਾ ਹੋਂਦ ਵਾਲਾ ਕੋਈ ਪਦਾਰਥ ਨਜ਼ਰ ਆਉਂਦਾ ਹੈ, ਇਹਨੂੰ ਵਿਵਰਤ ਕਹਿੰਦੇ ਨੇ। ਅਧਿਸ਼ਟਾਨੀ ਬਿਖਮ ਸੱਤਾ ਅੰਥ ਭਾਵਾ ਪ੍ਰਣਾਮਾ, ਜਿਹੜਾ ਅਧਿਸ਼ਟਾਨ ਰੂਪ ਪਦਾਰਥ ਹੈ ਉਸ ਤੋਂ ਬਿਖਮ ਸੱਤਾ ਵਾਲਾ, ਵੱਖਰੀ ਸੱਤਾ ਵਾਲਾ ਜਿਹੜਾ ਕੋਈ ਪਦਾਰਥ ਪ੍ਰਤੀਤ ਹੁੰਦਾ ਹੈ, ਉਹਨੂੰ ਪ੍ਰਣਾਮ ਕਹਿੰਦੇ ਨੇ। ਇੱਕ ਵਿਵਰਤਵਾਦ ਹੈ, ਦੂਸਰਾ ਪ੍ਰਣਾਮਵਾਦ ਹੈ। ਇਹ ਜਿਹੜਾ ਸੰਸਾਰ ਹੈ ਈਸ਼ਵਰ ਦਾ ਵਿਵਰਤ ਹੈ। ਜਿਵੇਂ ਭਗਤ ਜੀ ਨੇ ਪਿੱਛੇ ਪਾਣੀ ਦਾ ਦ੍ਰਿਸ਼ਟਾਂਤ ਦਿੱਤਾ ਸੀ, ਇਸੇ ਤਰ੍ਹਾਂ ਸੋਨੇ ਦਾ ਵੀ ਦ੍ਰਿਸ਼ਟਾਂਤ ਦਿੱਤਾ ਜਾ ਸਕਦਾ ਹੈ। ਜਿਵੇਂ ਸੋਨੇ ਦੇ ਗਹਿਣੇ ਭਾਵੇਂ ਦੇਖਣ ਨੂੰ ਉਹਨਾਂ ਦੇ ਰੰਗ ਰੂਪ ਵੱਖੋ ਵੱਖਰੇ ਹੁੰਦੇ ਨੇ, ਪਰ ਹੁੰਦਾ ਤੇ ਸੋਨਾ ਹੀ ਹੈ। ਇਸੇ ਤਰ੍ਹਾਂ ਲੋਹੇ ਦੇ ਜਿਤਨੇ ਵੀ ਭਾਂਡੇ ਬਣੇ ਹੁੰਦੇ ਨੇ, ਅਕਸਰ ਹੁੰਦਾ ਤੇ ਲੋਹਾ ਹੀ ਹੈ। ਚਾਂਦੀ ਦੇ ਭਾਂਡੇ ਚਾਹੇ ਕਿਤਨੇ ਵੀ ਵੱਖੋ ਵੱਖਰੀਆਂ ਸ਼ਕਲਾਂ ਦੇ ਬਣੇ ਹੋਣ, ਹੁੰਦੀ ਤੇ ਚਾਂਦੀ ਹੈ। ਜੇ ਮਿੱਟੀ ਦੇ ਭਾਂਡੇ ਬਣਾਏ ਜਾਣ ਤੇ ਉਹਦੇ ਵਿੱਚ ਵੀ ਸਿਵਾਏ ਮਿੱਟੀ ਤੋਂ ਕੁਝ ਨਹੀਂ ਹੁੰਦਾ। ਇਹ ਤੇ ਹੈ ਵਿਵਰਤਵਾਦ। ਦੂਸਰਾ ਹੈ ਪ੍ਰਣਾਮਵਾਦ। ਪ੍ਰਣਾਮਵਾਦ ਕਹਿੰਦੇ ਨੇ ਵੀ ਜਿਵੇਂ ਆਪਾਂ ਦੁੱਧ ਨੂੰ ਜਾਗ ਲਾ ਦਿੱਤਾ ਤੇ ਫਿਰ ਉਹ ਦਹੀਂ ਬਣ ਜਾਂਦਾ, ਦਹੀਂ ਬਣ ਕੇ ਫਿਰ ਦੁਬਾਰਾ ਦੁੱਧ ਨਹੀਂ ਬਣ ਸਕਦਾ। ਅਧਿਸ਼ਟਾਨੇ ਬਿਖਮ ਸੱਤਾ ਅੰਥ ਭਾਵਾ ਪ੍ਰਣਾਮਾ। ਅਧਿਸ਼ਟਾਨ ਹੈ ਦੁੱਧ ਤੇ ਬਿਖਮ ਸੱਤਾ ਹੋ ਗਈ ਦਹੀਂ ਤੋਂ, ਜਦੋਂ ਦੁੱਧ ਤੋਂ ਦਹੀਂ ਬਣ ਜਾਂਦਾ, ਦਹੀਂ ਤੋਂ ਬਾਅਦ ਫਿਰ ਉਹ ਦੁੱਧ ਨਹੀਂ ਬਣਦਾ, ਇਹਨੂੰ ਪ੍ਰਣਾਮਵਾਦ ਕਹਿੰਦੇ ਨੇ। ਅੱਗੇ ਦਹੀਂ ਨੂੰ ਰੜ ਕੇ ਮੱਖਣ ਕੱਢਿਆ ਜਾ ਸਕਦਾ, ਲੱਸੀ ਬਣਾਈ ਜਾ ਸਕਦੀ ਹੈ, ਕੜੀ ਬਣਾਈ ਜਾ ਸਕਦੀ ਹੈ, ਹੋਰ ਉੱਥੋਂ ਦਹੀਂ ਤੋਂ ਕੋਈ ਪਦਾਰਥ ਤਿਆਰ ਕੀਤੇ ਜਾ ਸਕਦੇ ਨੇ, ਘਿਓ ਤੋਂ 36 ਪ੍ਰਕਾਰ ਦੇ ਪਕਵਾਨ ਬਣ ਸਕਦੇ ਨੇ, ਪਰ ਉਹ ਜਿਹੜਾ ਦਹੀਂ ਬਣਿਆ ਦੁੱਧ, ਉਹ ਮੁੜ ਕੇ ਆਪਣਾ ਦੁੱਧ ਨਹੀਂ ਬਣ ਸਕਦਾ। ਇਸੇ ਤਰ੍ਹਾਂ ਇਹ ਜਿਹੜਾ ਸੰਸਾਰ ਹੈ, ਮਾਇਆ ਦਾ, ਪ੍ਰਕਿਰਤੀ ਦਾ ਪਰਿਣਾਮ ਹੈ। ਇਹ ਇਸ ਤਰ੍ਹਾਂ ਕੁਛ ਵਿਦਾਨ ਦੀਆਂ ਸੂਖਮ ਗੱਲਾਂ ਨੇ ਜਿਨ੍ਹਾਂ ਦੇ ਬਾਰੇ ਭਗਤ ਜੀ ਇੱਥੇ ਸਾਨੂੰ ਸਮਝਾ ਰਹੇ ਹਨ। ਪਹਿਲਾਂ ਤੇ ਸੰਸਾਰ ਨੂੰ ਈਸ਼ਵਰ ਦਾ ਵਿਵਰਤਵਾਦ ਦੂਸਰਾ ਰੂਪ ਬਿਆਨ ਕੀਤਾ ਸੀ, ਤੇ ਹੁਣ ਅੱਗੇ ਪ੍ਰਣਾਮਵਾਦ ਦਾ ਜ਼ਿਕਰ ਕਰਦੇ ਹਨ। ਜਿਤਨਾ ਵੀ ਸੰਸਾਰ ਦਾ ਬਾਹਰਲਾ ਰੂਪ ਹੈ, ਇਹ ਸਾਰਾ ਮਿਥਿਆ ਹੈ। ਮਿਥਿਆ ਪਰਮ ਅਰ ਸੁਪਨ ਮਨੋਰਥ, ਭਗਤ ਜੀ ਕਹਿੰਦੇ ਨੇ, ਪੰਕਤੀ ਬੜੀ ਛੋਟੀ ਹੈ, ਇਹਦੇ ਵਿੱਚ ਭਗਤ ਜੀ ਨੇ ਬਹੁਤ ਸੂਖਮ ਭਾਵ ਸਮੋਏ ਹੋਏ ਹਨ। ਜਿਵੇਂ ਕੋਈ ਆਦਮੀ ਭਰਮ ਦੇ ਵਿੱਚ ਪਿਆ ਹੋਇਆ ਹਨੇਰੇ ਵਿੱਚ ਰੱਸੀ ਨੂੰ ਸੱਪ ਸਮਝਣ ਲੱਗ ਜਾਂਦਾ ਹੈ, ਕਈ ਵਾਰੀ ਸਿੱਪੇ ਨੂੰ ਚਾਂਦੀ ਸਮਝਣ ਲੱਗ ਜਾਂਦਾ ਹੈ, ਕਈ ਵਾਰੀ ਝਾੜੀ ਨੂੰ ਵੇਖ ਕੇ ਚੋਰ ਸਮਝ ਕੇ ਡਰਨ ਲੱਗ ਜਾਂਦਾ ਹੈ ਹਨੇਰੇ ਦੇ ਕਾਰਨ, ਜਿਵੇਂ ਭਰਮ ਝੂਠਾ ਹੁੰਦਾ ਹੈ। ਅਤੇ ਦੂਸਰਾ ਦ੍ਰਿਸ਼ਟਾਂਤ ਦਿੱਤਾ ਸੁਪਨੇ ਦਾ, ਮਿਥਿਆ ਭਰਮ ਅਰ ਸੁਪਨ ਮਨੋਰਥ, ਤੇ ਜਿਹੜਾ ਸੁਪਨਾ ਹੈ ਜਿੰਨਾ ਚਿਰ ਆਦਮੀ ਸੁਪਨਾ ਵੇਖਦਾ ਹੈ ਓਨਾ ਚਿਰ ਤੱਕ ਉਹ ਸੱਚਾ ਪ੍ਰਤੀਤ ਹੁੰਦਾ ਹੈ, ਜਦੋਂ ਜਾਗ ਆ ਜਾਂਦੀ ਸੁਪਨਾ ਝੂਠਾ ਪ੍ਰਤੀਤ ਹੁੰਦਾ। ਇਸੇ ਤਰ੍ਹਾਂ ਸੰਸਾਰ ਸੁਪਨੇ ਵਾਂਗੂ ਝੂਠਾ ਹੈ। ਤੀਸਰਾ ਹੈ ਮਨੋਰਥ, ਜਿਵੇਂ ਆਦਮੀ ਆਪਣੇ ਮਨ ਦੇ ਵਿੱਚ ਮਨੋ ਰਾਜ ਕਲਪਦਾ, ਬੈਠਾ ਬੈਠਾ ਹਵਾਈ ਕਿਲੇ ਉਸਾਰਦਾ, ਖਿਆਲੀ ਪਲਾਓ ਬਣਾਉਂਦਾ ਪਰ ਹੱਥ ਵਿੱਚ ਕੁਝ ਵੀ ਨਹੀਂ ਹੁੰਦਾ। ਇਹ ਤਿੰਨ ਉਦਾਹਰਣਾਂ ਭਗਤ ਜੀ ਨੇ ਪ੍ਰਣਵਵਾਦ ਦੇ ਉੱਪਰ ਦਿੱਤੀਆਂ ਨੇ। ਬਈ ਵੇਖ ਲਓ, ਜਦੋਂ ਆਦਮੀ ਹਨੇਰੇ ਵਿੱਚ ਰੱਸੀ ਨੂੰ ਸੱਪ ਸਮਝਦਾ ਹੈ ਤੇ ਜਦੋਂ ਬਾਅਦ ਵਿੱਚ ਪਤਾ ਲੱਗ ਜਾਂਦਾ ਸੱਪ ਤਾਂ ਉੱਥੇ ਨੇੜੇ ਤੇੜੇ ਵੀ ਨਹੀਂ ਹੁੰਦਾ, ਉਸਦਾ ਕੋਈ ਨਾਮੋ ਨਿਸ਼ਾਨ ਵੀ ਨਜ਼ਰ ਨਹੀਂ ਆਉਂਦਾ, ਜਦੋਂ ਅੱਖ ਖੁੱਲ ਜਾਂਦੀ ਸੁਪਨੇ ਦਾ ਵੀ ਕੋਈ ਪਦਾਰਥ ਸਾਨੂੰ ਕਿਧਰੇ ਵੀ ਦਿਖਾਈ ਨਹੀਂ ਦਿੰਦਾ। ਜਿਹੜੇ ਮਨੋ ਰਾਜ ਦੇ ਸੰਕਲਪ ਹੁੰਦੇ ਨੇ ਤੇ ਜਿੰਨਾ ਚਿਰ ਆਦਮੀ ਖਿਆਲੀ ਉਡਾਰੀਆਂ ਦੇ ਵਿੱਚ ਖਿਆਲੀ ਦੁਨੀਆਂ ਦੇ ਵਿੱਚ ਵਿਚਰਦਾ ਉਨਾ ਚਿਰ ਤੱਕ ਤੇ ਉਹ ਸੱਚੇ ਪ੍ਰਤੀਤ ਹੁੰਦੇ ਨੇ, ਪਰ ਜਦੋਂ ਆਦਮੀ ਪੂਰੇ ਹੋਸ਼ ਵਿੱਚ ਹੋਵੇ ਤੇ ਫਿਰ ਸਭ ਕੁਝ ਝੂਠਾ ਹੀ ਲੱਗਦਾ। ਭਗਤ ਜੀ ਕਹਿੰਦੇ ਨੇ ਇਹ ਜਿਹੜਾ ਸੰਸਾਰ ਹੈ, ਸੰਸਾਰ ਦੇ ਰੰਗ ਰੂਪ ਨੇ, ਇਹ ਭਰਮ ਅਤੇ ਸੁਪਨੇ ਤੇ ਮਨੋਰਾਜ ਵਾਂਗ ਸਾਰੇ ਝੂਠੇ ਨੇ। ਸੱਤ ਪਦਾਰਥ ਜਾਣੇ ਆ, ਪਰ ਇਸ ਮਨੁੱਖ ਨੇ ਬਈ ਇਸ ਪਦਾਰਥ ਨੂੰ, ਪਦਾਰਥਵਾਦ ਨੂੰ, ਸੰਸਾਰ ਦੀ ਹਰ ਵਸਤੂ ਨੂੰ ਸੱਚ ਕਰਕੇ ਜਾਣ ਲਿਆ ਹੈ।
ਸੁਕ੍ਰਿਤ ਮਨਸਾ ਗੁਰ ਉਪਦੇਸ਼ੀ, ਜਾਗਤ ਹੀ ਮਨ ਮਾਨਿਆ।
ਭਗਤ ਜੀ ਫਰਮਾਉਂਦੇ ਨੇ ਜਦੋਂ ਗੁਰੂ ਦੀ ਉਪਦੇਸ਼ੀ ਹੋਈ, ਭਾਵ ਜੋ ਗੁਰੂ ਨੇ ਗੁਰਮਤ ਦਾ ਉਪਦੇਸ਼ ਦਿੱਤਾ, ਉਸ ਗੁਰਮਤ ਨੂੰ ਧਾਰਨ ਕਰਨ ਵਾਲੀ ਸੁਕਿਰਤ ਮਨਸਾ ਤੇ ਨਾਲ ਸ੍ਰੇਸ਼ਟ ਕਿਰਤ ਕਰਨ ਵਾਲੀ ਜੋ ਮਨਸਾ ਬੁੱਧੀ ਸੀ, ਜਦੋਂ ਉਹ ਪ੍ਰਾਪਤ ਹੋਈ, ਜਾਗਤ ਹੀ ਮਨ ਮਾਨਿਆ ਤੇ ਫਿਰ ਮਨੁੱਖ ਜਾਗ ਪਿਆ। ਜਿਵੇਂ ਕੋਈ ਆਦਮੀ ਭਰਮ ਦੇ ਵਿੱਚ ਸੁੱਤਾ ਹੋਵੇ, ਸੁਪਨੇ ਦੇ ਵਿੱਚ ਸੁੱਤਾ ਹੋਵੇ, ਜਾਂ ਮੋਹ ਮਾਇਆ ਦੀ ਨੀਂਦ ਵਿੱਚ ਮਨੋ ਰਾਜ ਕਲਪ ਰਿਹਾ ਹੋਵੇ, ਜਦੋਂ ਆਦਮੀ ਜਾਗਦਾ ਨਾ, ਫਿਰ ਇਹ ਤਿੰਨੇ ਗੱਲਾਂ ਝੂਠੀਆਂ ਹੁੰਦੀਆਂ ਨੇ। ਤੇ ਜਦੋਂ ਗੁਰੂ ਦੀ ਉਪਦੇਸ਼ੀ ਹੋਈ, ਸ੍ਰੇਸ਼ਟ ਕਿਰਤ ਕਰਨ ਵਾਲੀ, ਸੇਵਾ ਸਿਮਰਨ ਵਾਲੀ ਮਨਸਾ ਬੁੱਧੀ ਪ੍ਰਾਪਤ ਹੋ ਗਈ, ਮਨੁੱਖ ਦਾ ਮਨ ਜਾਗ ਪਿਆ ਤੇ ਜਾਗਦਿਆਂ ਸਾਰ ਹੀ ਮਨ ਮੰਨਿਆ ਤੇ ਫਿਰ ਮਨ ਮੰਨ ਗਿਆ ਵੀ ਸੰਸਾਰ ਤੇ ਵਾਕਿਆ ਹੀ ਝੂਠਾ ਹੈ। ਜੇ ਇਹਦੇ ਵਿੱਚ ਕੋਈ ਅਸਲੀ ਵਸਤੂ ਹੈ, ਉਹ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੀ ਹੈ।
ਕਹਿਤ ਨਾਮ ਦਿਓ ਹਰ ਕੀ ਰਚਨਾ, ਦੇਖੋ ਹਿਰਦੈ ਵਿਚਾਰੀ।
ਲੋਕ ਭਗਤ ਨਾਮਦੇਵ ਜੀ ਫਰਮਾਉਂਦੇ ਨੇ, ਐ ਦੁਨੀਆਂ ਦੇ ਲੋਗੋ, ਐ ਜਗਿਆਸੂ ਜਨੋ, ਤੁਸੀਂ ਆਪਣੇ ਹਿਰਦੇ ਵਿੱਚ ਵਿਚਾਰ ਕਰਕੇ ਦੇਖੋ, ਇਹ ਜਿਤਨੀ ਵੀ ਰਚਨਾ ਹੈ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਆਪਣੀ ਖੇਡ ਹੈ।
ਘਟ ਘਟ ਅੰਤਰ ਸਰਬ ਨਿਰੰਤਰ, ਕੇਵਲ ਏਕ ਮੁਰਾਰੀ।
ਭਗਤ ਜੀ ਫਰਮਾਉਂਦੇ ਨੇ ਸਭ ਘਟਾਂ ਘਟਾਂ ਦੇ ਅੰਦਰ ਵੀ, ਤੇ ਨਿਰੰਤਰ ਦਾ ਅਰਥ ਹੈ ਬਾਹਰ, ਅੰਦਰ ਦਾ ਹੋ ਗਿਆ ਅੰਦਰ ਤੇ ਨਿਰੰਤਰ ਦਾ ਅਰਥ ਹੋ ਗਿਆ ਬਾਹਰ, ਘਟਾਂ ਘਟਾਂ ਦੇ ਅੰਦਰ ਵੀ ਤੇ ਸਾਰੇ ਪਸਾਰੇ ਦੇ ਨਿਰੰਤਰ ਬਾਹਰ ਵੀ। ਕੇਵਲ ਏਕ ਮੁਰਾਰੀ, ਕੇਵਲ ਤਾਂ ਕੇਵਲ ਇੱਕ ਵਾਹਿਗੁਰੂ ਪਰਮੇਸ਼ਰ ਹੀ ਸਾਨੂੰ ਤੇ ਦਿਖਾਈ ਦਿੰਦੇ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਤਾਰਨ ਮਾਹੀ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਐਸੀ ਸਾਡੀ ਅਵਸਥਾ ਬਣ ਗਈ ਹੈ।
ਆਸਾ ਆਨੀਲੇ ਕੁੰਭ ਪਰਾਈਲੇ ਉਦਕ, ਠਾਕੁਰ ਕੋ ਇਸ਼ਨਾਨ ਕਰੋ।
ਭਗਤ ਨਾਮਦੇਵ ਜੀ ਪਹਿਲਾਂ ਸਰਗੁਣ ਦੇ ਉਪਾਸ਼ਕ ਸਨ, ਜਿੰਨੇ ਵੀ ਵੈਸ਼ਨਵ ਸੰਪਰਦਾਇ ਦੇ ਭਗਤ ਸਨ ਉਹ ਸਾਰੇ ਦੇ ਸਾਰੇ ਪਹਿਲਾਂ ਮੂਰਤੀ ਪੂਜਕ ਸਨ, ਸਰਗੁਣ ਦੇ ਉਪਾਸ਼ਕ ਸਨ, ਤੇ ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਗਤ ਕਰਕੇ ਤੇ ਉਹਨਾਂ ਨੂੰ ਨਿਰਗੁਣ ਸਰੂਪ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੋਇਆ ਤੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਵਿੱਚ ਆਪੇਦ ਹੋਏ। ਜਿਹੜੀ ਪਹਿਲੀ ਅਵਸਥਾ ਭਗਤ ਜੀ ਨੇ ਬਿਆਨ ਕੀਤੀ ਹੈ ਨਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਇਹ ਅਸਲੀ ਜਿਹੜੀ ਵਾਹਿਗੁਰੂ ਦੇ ਵਿਆਪਕ ਦੀਦਾਰਿਆਂ ਦੀ ਬਖਸ਼ਿਸ਼ ਸੀ, ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਮਿਹਰ ਨਾਲ ਇਹਨਾਂ ਨੂੰ ਪ੍ਰਾਪਤ ਹੋਈ ਸੀ। ਹੁਣ ਜੋ ਅੱਗੇ ਸ਼ਬਦ ਆ ਰਿਹਾ ਹੈ ਇਹ ਵੀ ਬੜਾ ਕਮਾਲ ਦਾ ਸ਼ਬਦ ਹੈ। ਭਗਤ ਜੀ ਪਹਿਲਾਂ ਸਰਗੁਣ ਦੇ ਉਪਾਸ਼ਕ ਸਨ ਤੇ ਸਰਗੁਣ ਦੀ ਉਪਾਸ਼ਨਾ ਕਰਦਿਆਂ ਕਰਦਿਆਂ ਜਦੋਂ ਨਿਰਗੁਣ ਸਰੂਪ ਦਾ ਗਿਆਨ ਹਸਤਾਮਲ ਵੱਤ ਪ੍ਰਗਟ ਹੋਇਆ ਫਿਰ ਸਾਰਾ ਕੁਝ ਹੀ ਬਦਲ ਗਿਆ। ਭਗਤ ਜੀ ਫਰਮਾਉਂਦੇ ਨੇ, ਜਤਰ ਜਾਉ ਤਤ ਬੀਠਲ ਪਹਿਲਾ, ਮਹਾ ਆਨੰਦ ਕਰੇ ਸਦ ਗਿਲਾ ਰਹਾਓ। ਭਗਤ ਨਾਮਦੇਵ ਜੀ ਫਰਮਾਉਂਦੇ ਨੇ, ਮੈਂ ਜਿੱਥੇ ਵੀ ਜਾਂਦਾ ਹਾਂ ਉੱਥੇ ਹੀ ਬੀਠਲ ਪਰਮੇਸ਼ਰ ਦਾ ਨਾਮ ਹੈ। ਜਤਰ ਜਾਉ ਤਤ ਬੀਠਲ ਪਹਿਲਾ, ਮੈਂ ਜਿੱਥੇ ਵੀ ਜਾਂਦਾ ਹਾਂ ਉੱਥੇ ਹੀ ਉਹ ਬੀਠਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਹਿਲਾ ਦਾ ਅਰਥ ਮਿਲਿਆ ਹੋਇਆ। ਕੁਛ ਨਵੀਨ ਟੀਕਾਕਾਰਾਂ ਨੇ ਪਹਿਲਾ ਦਾ ਅਰਥ ਪਿਆਰਾ ਵੀ ਕੀਤਾ, ਪਰ ਮਹਾਂਪੁਰਖ ਪਹਿਲਾ ਦਾ ਅਰਥ ਮਿਲਿਆ ਹੋਇਆ ਕਰਦੇ ਸਨ। ਜਤਰ ਜਾਉ ਤਤ ਬੀਠਲ ਪਹਿਲਾ, ਅਸੀਂ ਜਿੱਥੇ ਵੀ ਜਾਂਦੇ ਹਾਂ ਉੱਥੇ ਅਕਾਲ ਪੁਰਖ ਵਾਹਿਗੁਰੂ ਪਹਿਲਾ ਦਾ ਅਰਥ ਸਭ ਥਾਵਾਂ ਤੇ ਮਿਲਿਆ ਹੋਇਆ। ਮਹਾ ਆਨੰਦ ਕਰੇ ਸਦ ਕੇਲਾ, ਉਹ ਅਕਾਲ ਪੁਰਖ ਵਾਹਿਗੁਰੂ ਬੜੇ ਆਨੰਦ ਦੇ ਨਾਲ ਹਮੇਸ਼ਾ ਲਈ ਕਈ ਤਰ੍ਹਾਂ ਦੀਆਂ ਕੇਲਾ ਦਾ ਅਰਥ ਕ੍ਰੀੜਾ ਕਰ ਰਿਹਾ ਹੈ, ਖੇਡਾਂ ਖੇਡ ਰਿਹਾ ਹੈ। ਜਿੱਥੇ ਵੀ ਜਾਂਦੇ ਉੱਥੇ ਵਾਹਿਗੁਰੂ ਪਰਮੇਸ਼ਰ ਸਾਨੂੰ ਮਿਲਿਆ ਹੋਇਆ ਪ੍ਰਤੀਤ ਹੋ ਰਿਹਾ ਹੈ ਤੇ ਬੜੇ ਆਨੰਦ ਵਿੱਚ ਬੜੀਆਂ ਉਹ ਕਲੋਲਾਂ ਕਰ ਰਿਹਾ ਹੈ, ਬੜੀਆਂ ਸੋਹਣੀਆਂ ਖੇਡਾਂ ਖੇਡ ਰਿਹਾ ਹੈ। ਲੋਕ ਕਿਵੇਂ ਉਹ ਵਾਹਿਗੁਰੂ ਪਰਮੇਸ਼ਰ ਖੇਡਾਂ ਖੇਡ ਰਿਹਾ ਹੈ? ਭਗਤ ਜੀ ਆਰੰਭ ਤੋਂ ਫਰਮਾਉਂਦੇ ਹਨ,
ਆਨੀਲੇ ਕੁੰਭ ਭਰਾਈਲੇ ਉਦਕ ਠਾਕੁਰ ਕੋ ਇਸ਼ਨਾਨ ਕਰੋ।
ਭਗਤ ਜੀ ਫਰਮਾਉਂਦੇ ਨੇ, ਜਦੋਂ ਪਹਿਲੇ ਪਹਿਲ ਸਾਡੇ ਮਨ ਦੇ ਵਿੱਚ ਖਿਆਲ ਆਇਆ ਆਨੀਲੇ ਕੁੰਭ, ਕੁੰਭ ਦਾ ਅਰਥ ਹੈ ਘੜਾ, ਬਈ ਘੜਾ ਲੈ ਕੇ ਆਈਏ, ਤੇ ਭਰਾਈਲੇ ਉਦਕ, ਉਦਕ ਦਾ ਅਰਥ ਹੈ ਪਾਣੀ, ਤੇ ਅਸੀਂ ਪਹਿਲਾਂ ਸਾਡੇ ਮਨ ਵਿੱਚ ਖਿਆਲ ਆਇਆ ਵੀ ਇੱਕ ਘੜਾ ਲੈ ਕੇ ਆਈਏ, ਕੋਰਾ ਘੜਾ ਲਿਆ ਕੇ ਉਹਦੇ ਵਿੱਚ ਪਾਣੀ ਭਰੀਏ, ਠਾਕੁਰ ਕੋ ਇਸ਼ਨਾਨ ਕਰੋ, ਫਿਰ ਸੁੱਚੇ ਪਾਣੀ ਦੇ ਨਾਲ ਠਾਕੁਰ ਜੀ ਦਾ ਇਸ਼ਨਾਨ ਕਰਵਾਈਏ। ਕਿਉਂਕਿ ਭਗਤ ਜੀ ਪਹਿਲਾਂ ਸਰਗੁਣ ਦੇ ਉਪਾਸ਼ਕ ਸਨ, ਮੂਰਤੀਆਂ ਨੂੰ ਹੀ ਪੂਜਦੇ ਸਨ, ਉਸ ਖਿਆਲ ਦੇ ਮੁਤਾਬਕ ਇਹ ਬਚਨ ਆਖੇ ਨੇ। ਸਾਡੇ ਮਨ ਦੇ ਵਿੱਚ ਖਿਆਲ ਆਇਆ ਵੀ ਕੋਈ ਕੋਰਾ ਘੜਾ ਲੈ ਕੇ ਆਈਏ, ਫਿਰ ਉਹਦੇ ਵਿੱਚ ਨਿਰਮਲ ਜਲ ਭਰੀਏ ਤੇ ਇਸ ਢੰਗ ਦੇ ਨਾਲ ਸੁੱਚੇ ਪਾਣੀ ਦੇ ਨਾਲ ਠਾਕੁਰ ਜੀ ਦਾ ਇਸ਼ਨਾਨ ਕਰਵਾਈਏ।
ਬਿਆਲੀਸ ਲੱਖ ਜੀ ਜਲ ਮਹਿ ਹੋਤੇ ਬੀਠਲ ਪਹਿਲਾ ਕਾਏ ਕਰੋ।
ਤੇ ਜਦੋਂ ਪਾਣੀ ਭਰਨ ਵਾਸਤੇ ਗਏ ਸਾਡੇ ਮਨ ਦੇ ਵਿੱਚ ਹੀ ਖਿਆਲ ਆਇਆ ਬਈ ਇਸ ਪਾਣੀ ਦੇ ਵਿੱਚ ਤਾਂ 42 ਲੱਖ ਕਿਸਮ ਦੇ ਜੀਵ ਪਹਿਲਾਂ ਹੀ ਵਸ ਰਹੇ ਨੇ, ਤੇ ਅਸੀਂ ਇਸ ਪਾਣੀ ਨੂੰ ਸੁੱਚਾ ਜਾਣ ਕੇ ਲਿਜਾ ਕੇ ਠਾਕੁਰ ਜੀ ਦਾ ਇਸ਼ਨਾਨ ਕਰਵਾਉਣ ਲੱਗੇ ਹਾਂ, ਤੇ ਇਹ ਪਾਣੀ ਤੇ ਪਹਿਲਾਂ ਹੀ ਜੂਠਾ ਹੋਇਆ। ਹੁਣ ਦੱਸੋ, ਜਿਸ ਪਾਣੀ ਦੇ ਵਿੱਚ 42 ਲੱਖ ਕਿਸਮ ਦੇ ਜੀਵ ਵਸ ਰਹੇ ਨੇ ਔਰ ਉਹਦੇ ਵਿੱਚ ਪੈਦਾ ਵੀ ਹੁੰਦੇ ਨੇ, ਪਲਦੇ ਵੀ ਨੇ, ਖਾਂਦੇ ਵੀ ਨੇ, ਪੀਂਦੇ ਵੀ ਨੇ, ਹਰ ਤਰ੍ਹਾਂ ਦੀ ਕਿਰਿਆ ਉਹਦੇ ਵਿੱਚ ਹੀ ਹੁੰਦੀ ਹੈ, ਫਿਰ ਉਹ ਪਾਣੀ ਕਿਵੇਂ ਸੁੱਚਾ ਹੋ ਗਿਆ? ਗੱਲ ਤਾਂ ਮਨ ਦੇ ਖਿਆਲ ਦੀ ਹੈ ਨਾ। ਭਗਤ ਜੀ ਕਹਿੰਦੇ ਨੇ, ਸਾਡੇ ਮਨ ਦੇ ਵਿੱਚ ਇਹ ਖਿਆਲ ਆਇਆ ਵੀ 42 ਲੱਖ ਕਿਸਮ ਦੇ ਜੀਵ ਪਹਿਲਾਂ ਹੀ ਪਾਣੀ ਵਿੱਚ ਹਨ, ਤੇ ਬੀਠਲ ਪਹਿਲਾ ਕਾਇ ਕਰੋ, ਪਰਮੇਸ਼ਰ ਪਹਿਲਾਂ ਹੀ ਉਹਨਾਂ ਸਾਰਿਆਂ ਦੇ ਵਿੱਚ ਮਿਲਿਆ ਹੋਇਆ, ਤੇ ਹੁਣ ਦੱਸੋ ਉਹਦਾ ਇਸ ਪਾਣੀ ਦੇ ਨਾਲ ਕਿਵੇਂ ਇਸ਼ਨਾਨ ਕਰਵਾਈਏ? ਕਿਉਂਕਿ ਇੱਕ ਪਾਸੇ ਸਰਗੁਣ ਸਰੂਪ ਹੈ, ਦੂਜੇ ਪਾਸੇ ਨਿਰਗੁਣ ਸਰੂਪ ਹੈ। ਨਿਰਗੁਣ ਸਰੂਪ ਤਾਂ ਸਾਰੇ ਜੀਵਾਂ ਦੇ ਵਿੱਚ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ, ਬੀਠਲ ਪਹਿਲਾ ਕਾਇ ਕਰੋ, ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਜੀਵਾਂ ਦੇ ਵਿੱਚ, ਜਲਾਂ ਥਲਾਂ ਦੇ ਵਿੱਚ ਸਭ ਥਾਵਾਂ ਤੇ ਮਿਲਿਆ ਹੋਇਆ, ਤੇ ਹੁਣ ਜਦੋਂ ਉਹ ਵਾਹਿਗੁਰੂ ਤੇ ਪਹਿਲਾਂ ਹੀ ਸਾਰੀਆਂ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ, ਦੱਸੋ ਅਸੀਂ ਉਹਦਾ ਕੀ ਇਸ਼ਨਾਨ ਕਰਵਾ ਸਕਦੇ ਹਾਂ?
ਜਤਰ ਜਾਉ ਤਤ ਬੀਠਲ ਪਹਿਲਾ, ਮਹਾ ਆਨੰਦ ਕਰੇ ਸਦ ਕੇਲਾ ਰਹਾਓ।
ਲੋ ਭਗਤ ਜੀ ਕਹਿੰਦੇ ਨੇ, ਮੈਂ ਤੇ ਜਿੱਥੇ ਵੀ ਜਾਣਾ ਹਾਂ ਹੁਣ ਮੈਨੂੰ ਉੱਥੇ ਵਾਹਿਗੁਰੂ ਪਰਮੇਸ਼ਰ ਸਭ ਥਾਵਾਂ ਤੇ ਮਿਲਿਆ, ਪ੍ਰਤੀਤ ਹੋ ਰਿਹਾ ਹੈ। ਮਹਾਂ ਆਨੰਦ ਕਰੇ ਸਦਕੇਲਾ ਤੇ ਉਹ ਬੜੇ ਆਨੰਦ ਨਾਲ ਵਾਹਿਗੁਰੂ ਪਰਮੇਸ਼ਰ ਬੜੀਆਂ ਸੋਹਣੀਆਂ ਖੇਡਾਂ ਖੇਡ ਰਿਹਾ ਹੈ।
ਆਨੀਲੇ ਫੂਲ ਪਰੋਈ ਲੇ ਮਾਲਾ ਠਾਕੁਰ ਕੀ ਹਾਂ ਪੂਜ ਕਰਾਂ।
ਰਹਾਉ ਵਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ ਵੀ ਪਹਿਲੇ ਸਾਡੇ ਮਨ ਦੇ ਵਿੱਚ ਇਹ ਵੀ ਖਿਆਲ ਆਉਂਦਾ ਸੀ ਆਨੀਲੇ ਫੂਲ ਵੀ ਅਸੀਂ ਫੁੱਲ ਤੋੜ ਕੇ ਲਿਆਈਏ, ਤਾਜੇ ਫੁੱਲ ਤੋੜ ਕੇ ਆਪਣੇ ਘਰ ਲਿਆਈਏ, ਪਰੋਈ ਲੇ ਮਾਲਾ, ਫਿਰ ਉਹਨਾਂ ਦੀ ਮਾਲਾ ਪਰੋਈਏ ਜਿਵੇਂ ਤਾਜੇ ਫੁੱਲਾਂ ਦੀ ਮਾਲਾ ਪਰੋਈ ਜਾਵੇ। ਠਾਕੁਰ ਕੀ ਹਾਂ ਪੂਜ ਕਰੋ, ਇਸ ਢੰਗ ਦੇ ਨਾਲ ਵੀ ਤਾਜੇ ਫੁੱਲ ਲਿਆ ਕੇ ਉਹਨਾਂ ਦੀ ਮਾਲਾ ਪਰੋ ਕੇ ਤੇ ਠਾਕੁਰ ਜੀ ਦੀ ਪੂਜਾ ਕਰੀਏ, ਭਾਵ ਉਹਦੇ ਗਲ ਦੇ ਵਿੱਚ ਉਹ ਮਾਲਾ ਪਾਈਏ ਤੇ ਫੁੱਲ ਪੱਤਰ ਆਦਿਕ ਉਹਨੂੰ ਅਰਪਣ ਕਰੀਏ।
ਪਹਿਲੇ ਬਾਸ ਲਈ ਹੈ ਭਵਰ ਹੈ ਬੀਠਲ ਪਹਿਲਾ ਕਾਏ ਕਰੋ।
ਫਿਰ ਮਨ ਦੇ ਵਿੱਚ ਖਿਆਲ ਆਇਆ ਬਈ ਉਹ ਅਕਾਲ ਪੁਰਖ ਵਾਹਿਗੁਰੂ ਦੇ ਸਰਵ ਵਿਆਪਕ ਹੈ। ਪਹਿਲੇ ਬਾਸ ਲਈ ਹੈ ਭਵਰਾ, ਜਿਸ ਤਾਜੇ ਖਿੜੇ ਫੁੱਲਾਂ ਨੂੰ ਲਿਆ ਕੇ ਅਸੀਂ ਰੱਬ ਦੀ ਪੂਜਾ ਕਰਨੀ ਚਾਹੁੰਦੇ ਸਾਂ। ਮਨ ਵਿੱਚ ਖਿਆਲ ਆਇਆ ਵੀ ਇਹਨਾਂ ਫੁੱਲਾਂ ਦੀ ਵਾਸ਼ਨਾ ਪਹਿਲਾਂ ਤੇ ਭੌਰੇ ਨੇ ਲੈ ਲਈ ਹੈ ਤੇ ਉਸ ਭੌਰੇ ਨੇ ਇਹਨਾਂ ਫੁੱਲਾਂ ਦੀ ਵਾਸ਼ਨਾ ਲੈ ਕੇ ਇਹਨਾਂ ਨੂੰ ਜੂਠਾ ਕਰ ਦਿੱਤਾ। ਇਹ ਫੁੱਲ ਜਿਹੜੇ ਨੇ ਇਹ ਹੁਣ ਸੁੱਚੇ ਤਾਂ ਰਹਿ ਨਹੀਂ ਗਏ, ਕਿਉਂਕਿ ਜਦੋਂ ਭੌਰੇ ਨੇ ਪਹਿਲਾਂ ਹੀ ਇਹਨਾਂ ਦੀ ਵਾਸ਼ਨਾ ਲੈ ਲਈ ਤੇ ਹੁਣ ਇਸ ਲਈ ਹੁਣ ਵਾਹਿਗੁਰੂ ਪਰਮੇਸ਼ਰ ਦੀ ਪੂਜਾ ਦੇ ਯੋਗ ਨਹੀਂ ਰਹੇ। ਇਸੇ ਲਈ ਭਗਤ ਜੀ ਕਹਿੰਦੇ ਨੇ, ਫਿਰ ਮਨ ਵਿੱਚ ਖਿਆਲ ਆਇਆ ਬੀਠਲ ਪਹਿਲਾਂ ਕਾਏ ਕਰੋ, ਵੀ ਉਹ ਵਾਹਿਗੁਰੂ ਤਾਂ ਪਹਿਲਾਂ ਹੀ ਫੁੱਲਾਂ ਦੇ ਵਿੱਚ ਵੀ ਤੇ ਭੌਰੇ ਦੇ ਅੰਦਰ ਵੀ ਉਹਦੀ ਜੋਤ ਵਸ ਰਹੀ ਹੈ, ਸਭ ਥਾਵਾਂ ਤੇ ਮਿਲਿਆ ਹੋਇਆ, ਦੱਸੋ ਉਹਦੀ ਇਹਨਾਂ ਫੁੱਲਾਂ ਦੇ ਨਾਲ ਮੈਂ ਕਿਵੇਂ ਪੂਜਾ ਕਰ ਸਕਦਾ ਹਾਂ।
ਆਨੀ ਲੇ ਦੂਧ ਰਿਧਾਈ ਲੇ ਖੀਰੰ ਠਾਕੁਰ ਕਾ ਨੈਵੇਦ ਕਰਾਂ।
ਲੋ ਭਗਤ ਜੀ ਕਹਿੰਦੇ ਨੇ, ਫਿਰ ਇੱਕ ਦਿਨ ਸਾਡੇ ਮਨ ਦੇ ਵਿੱਚ ਖਿਆਲ ਆਇਆ ਬਈ ਤਾਜ਼ਾ ਦੁੱਧ ਚੋ ਕੇ ਲਿਆਈਏ ਤੇ ਰਿਧਾਈ ਲੇ ਖੀਰੰ ਤੇ ਫਿਰ ਉਹਦੀ ਖੀਰ ਬਣਾਈਏ ਤੇ ਖੀਰ ਰਿੰਨ ਕੇ ਠਾਕੁਰ ਕੋ ਨੈਵੇਦ ਕਰੋ, ਮੈਂ ਆਪਣੇ ਠਾਕੁਰ ਜੀ ਨੂੰ ਨੈਵੇਦ ਕਰੋ ਦਾ ਅਰਥ ਵੀ ਉਹਨੂੰ ਭੇਟਾ ਕਰੀਏ, ਭਾਵ ਤਾਜ਼ਾ ਦੁੱਧ ਚੋ ਕੇ ਲਿਆਈਏ, ਉਹਦੀ ਖੀਰ ਬਣਾਈਏ, ਖੀਰ ਰਿੰਨ ਕੇ ਤੇ ਫਿਰ ਅੱਗੇ ਠਾਕੁਰ ਜੀ ਨੂੰ ਭੋਗ ਲਵਾਈਏ, ਉਹਨੂੰ ਭੇਟ ਕਰੀਏ। ਇਹ ਮਨ ਦੇ ਵਿੱਚ ਖਿਆਲ ਆਇਆ ਸੀ।